محترم حضرات، یہ اجتماع ایک خصوصی اجتماع ہے جس میں شاہ صاحب کی غیر حاضری، ان کی وفات، ان کا یہاں نہ ہونا، تمام ساتھی اسے بہت زیادہ محسوس کر رہے ہیں. ان کے دلوں پہ ان کا غم، ان کا ہجر، ان کا وصال، اس کا بہت، اور خاص طور پہ حضرت احسن بیگ صاحب تو اسے بہت زیادہ محسوس کر رہے ہیں. تو ذرا ان کے دل کو تسلی اور تشفی، حق تو ان کا ہی ہے، لیکن ایسے حالات میں اگر ہم ان کی تشفی نہیں کریں گے تو اور کون کرے گا؟ تو دوستو، میں آپ کو یہ ایک چھوٹی سی نظم ہے جو کہ جنگ بدر کا واقعہ ہے، جبکہ مسلمانوں کی تھوڑی سی فوج، 313 مسلمان، اور ادھر کفار کا لشکر بہت زیادہ تھا، ان کا مقابلہ ہوا، اور یہ بدر کے مقام پر ہوا جو بہت بڑا ٹیلہ تھا، وہاں پانی نہیں تھا، تو وہاں یہ فوجیں آمنا سامنا ہوئیں. تو وہ یہ حفیظ جلندری جو کہ ہمارے قومی شاعر ہیں، ڈاکٹر اقبال بھی اپنے قومی شاعر ہیں، لیکن یہ پورے انڈو پاک کے ہیں، اور حفیظ جلندری خصوصی پاکستان کے شاعر ہیں. پاکستان، ڈاکٹر اقبال پہلے فوت ہو گئے تھے، یہ بعد میں جو قومی شاعر کا جن کا ترانہ چلتا ہے، پاک سر زمین شاد باد، یہ حفیظ جلندری ہیں، ان کا یہ ترانہ، ان کا یہ ہے شاہ نامہ. تو میں اس کے چند اشعار آپ کو سناتا ہوں اس وقت اور موضوع کے حساب سے، انشاءاللہ آپ اسے پسند کریں گے. خاص طور پہ حضرت جی نے جو کہا ہے کہ بھی آپ سنائیں کوئی واقعات. یہ تشنا لب جماعت جب یہاں پہ رک گئی آ کر، یہ تشنا لب جماعت جب یہاں پہ رک گئی آ کر، دعا کی دامن صحرا نے دونوں ہاتھ پھیلا کر، کہ اے صحرا کو آتشناک چہرہ بخشنے والے، روح خورشید کو کرنوں کا سہرا بخشنے والے، ہوا ہوں جب سے پیدا جان پانی کو ترستی ہے، میرے سینے کے اوپر آگ کی بدلی برستی ہے. میں سمجھا تھا مقدر ہو چکی ہے دھوپ کی سختی، میری قسمت میں لکھی جا چکی ہے سوختہ بختی، بنایا رفتہ رفتہ سخت میں نے بھی مزاج اپنا، لیا ہر آب لاپا سے زبردستی خراج اپنا. خبر کیا تھی الہی ایک دن ایسا بھی آئے گا، خبر کیا تھی الہی ایک دن ایسا بھی آئے گا، کہ تیرا ساقی کوثر یہاں تشریف لائے گا. خبر کیا تھی یہاں تیرے نمازی آ کے ٹھہریں گے، شہید آرام فرمائیں گے، غازی آ کے ٹھہریں گے. خبر ہوتی تو میں شبنم کے قطرے جمع کر رکھتا، چھپا کر اپنے دامن میں مصفہ حوض بھر رکھتا. یہ 70 اونٹ، 2 گھوڑے یہیں سیراب ہو جاتے، نمازی بھی وضو کرتے، نہاتے، غسل فرماتے. حضور ساقی کوثر میری کچھ لاج رہ جاتی، میری عزت، میری شرم عقیدت آج رہ جاتی. میرے سر پر سے گزرا نوح کے طوفان کا پانی، میرے سر پر سے گزرا نوح کے طوفان کا پانی، تاسف ہے کہ مجھ سے ہو گئی اس وقت نادانی. اگر کرتا میں اس پانی کی نگاہ داری، تو ہو جاتا میری آنکھوں سے چشموں کی طرح جاری. یہ 70 اونٹ، 2 گھوڑے یہی سیراب ہو جاتے، نمازی بھی وضو کرتے، نہاتے، غسل فرماتے. حضور ساقی کوثر میری کچھ لاج رہ جاتی، میری عزت، میری شرم عقیدت آج رہ جاتی. تیرے محبوب کے پیارے قدم اس خاک پر آئے، الہی حکم دے سورج کو اب آتش نہ برسائے، اگر اب میرے دامن سے ہوائے گرم آئے گی، تو مجھ کو رحمت للعالمین سے شرم آئے گی. برائے چند سات ابر باراں بھیج دے یارب، بہاراں بھیج دے یارب، بہاراں بھیج دے یارب. تو یہ ہمارے قومی شاعر حفیظ جلندری کا یہ شاہ نامہ ہے، ان کے اشعار ہیں. تو یہ خاص طور پہ یہ جو علاقے ہیں، ان کی بھی وہ ہم اس سے جنگ بدر کی طرح، جس طریقے سے یہ علاقے ریگستان، اور یہاں یہ ہمارے بڑے حضرت جی نے یہاں رونقیں بنائی، یہاں انہوں نے درس کھولے، مسجدیں بنائیں اور ادھر رونق، اور پھر حضرت جی کی محنتوں کا نتیجہ ہے کہ یہ کتنی رونق ہے. تو اس کا تو ایک پورے ملک میں ایسی مثال ہی نہیں ہوتی. ہر آدمی خشوع و خشوع، ہر آدمی اللہ کے ذکر میں ڈوبا ہوا، کوئی نمازیں پڑھ رہا ہے، کوئی ذکر کر رہا ہے، کوئی دل سے دعائیں دے رہا ہے. تو یہ کہاں سے؟ یہ دوسرے میلے ٹھیلے تو ہر جگہ لگتے ہیں، ہر جگہ لگتے ہیں. ہمارے چشتیاں میں لگتا ہے خواجہ نور کا میلہ، پاک پتن شریف میں بھی لگتا ہے، لاہور بھی لگتا ہے. مگر کیا ہوتا ہے، وہاں تھیٹر چل رہے ہیں، نقلیے نقل رہے ہیں، وہ جو چیزیں بک رہی ہیں. یہ جو خشوع و خشوع ہے، یہ کسی جگہ بھی، یا تو وہ خانہ کعبے میں جب جاتے ہیں حج کرنے، تب اس وقت وہاں آدمی اتنا مصروف ہوتا ہے کہ وہاں ہر وقت نماز، وضو، پھر نفل، دعائیں، اس کو دیکھنا. یا پھر جب حضرت جی کے پاس آ کے ہم یہاں کچھ دن گزارتے ہیں، تو وہی پوزیشن یہاں ہوتی ہے. یہ ہم سب کے لیے ایک بہت ہی انمول موتی ہے جو ہم اکٹھے کر رہے ہیں. تو یہ سن 1907 کی بات ہے، اتفاق ہوا حضرت کے ساتھ، حضرت جی کے ساتھ عمرہ کرنے کا. میں بھی ان کے ساتھ گیا وہاں، ساتھی اس وقت کو 80-82 ساتھی تھے. یہاں سے کراچی گئے، کراچی سے پھر اپنا جدے گئے، پھر وہاں سے مکے شریف گئے. تو وہاں ان کے ساتھ مہینہ پورا رہن کا اتفاق ہوا حضرت جی کے ساتھ. تو میرا اس وقت جو تھا نا، وہ عام آدمی کی طرح نا، میرے ذہن میں بھی ایسا خیال آتا تھا کہ یہ جو ہماری جماعت ذکر کرتی ہے، تو شاید اس کا کوئی فائدہ بھی ہے یا نہیں. جیسے وہ کہتے کہ یار روزے تو رکھ لیتے ہیں، وہ کھٹے ڈکار بھی آتے ہیں، گرمی پتہ نہیں اس کا کوئی ثواب بھی ہے کہ نہیں. تو ایسے وہ کالجی ایٹ وہ دماغ جو تھا نا، تو ایسی باتیں سوچتا تھا کہ ذہن میں ایسے بھی کہ یار حضرت جی کرا تو رہے ہیں، کر بھی تو ہم بھی رہے ہیں، لیکن پتہ نہیں کوئی اس میں کچھ خوبی بھی ہے. تو ایسا ذہن میں نا وہ وسوسے سے آتے رہتے تھے. تو جب ہم وہاں پہنچے اپنا مکے شریف، تو بڑا دل خوش ہوا کہ حضرت جی نے جناب بسیں دو تیار کرا کے وہاں جناب تمام جو صاحبان تھے ان کو بٹھایا. وہاں کیلے وغیرہ بڑے بڑے وہ ہر آدمی کو دیے گئے، کنوں دیے گئے، ساتھ چائے تھرموس بھرے ہوئے وہ پلائی گئی. بسوں میں بٹھا کے بڑے اہم ڈسپلن کے ساتھ ہم مکے شریف پہنچے. تو ادھر ایک فرلانگ کے فاصلے پر جو مدینہ شریف کو شاہراہ مدینہ، باب مدینہ کے سامنے سے، اس کے اوپر ایک ہوٹل میں ہمیں جگہ ملی. تو وہاں جناب پھر وہاں حضرت جی نے جس طریقے پہ ہمیں گائیڈ کیا کہ بھئی دیکھو یہ اچھی طرح نہا دھو کے لباس پہننا ہے، احرام باندھنا ہے، اور ایک لائن میں چلنا ہے تاکہ پتہ لگے کہ کسی ملک کے نمائندہ جماعت آ رہی ہے. ایسے نہیں کہ رستے میں پکوڑے کھا رہے ہو گئے یا کہیں جناب وہ کیلے کھا رہے ہو گئے، ایسے نہیں، بلکہ ایک لائن میں چلنا ہے. تو جناب آگے حضرت جی ان دنوں ماشاء اللہ بالکل ٹھیک ٹھاک تھے، بڑی صحت تھی، یہ آگے تھے. تو ان کے ساتھ دو دو ساتھی ایک لائن میں دور تک. تو اس طرح ہم جا رہے، وہ عربی اٹھ اٹھ کے دیکھتے تھے کہ بھائی یہاں کون جماعت جا رہی ہے، یہ کہاں کے لوگ ہیں، اتنی بڑی بڑی داڑیاں، وہ عربیوں کے یہاں ہی تھی تھوڑی تھوڑی داڑیاں. تو جب انہوں نے ہمارے حضرت جی کا جناب ایسا جمال، ایسا چہرہ شانہ اور ایسا نور اور دیکھا، تو وہ حیران رہ گئے کہ بھائی یار یہ کون جماعت ہے. تو پھر ہم جب حضرت جی ہمیں لے گئے جو مغربی سائڈ پہ دروازہ ہے نا، باب فہد، وہ نیا نیا دروازہ بنا بڑا خوبصورت، اس دروازے سے اندر ہم خانہ کعبے میں داخل ہوئے. تو اس کے آگے ایک پلاٹ تھا، گھاسی پلاٹ، وہاں حضرت جی بیٹھ گئے. کہنے لگے بھائی میں ذرا مصروف ہوں، آپ اپنا خانہ کعبے کا طواف کریں اور وہاں بھی زمزم پئیں اور دعا مانگیں اور نماز پڑھیں، تو ذرا مجھے بلانا نہیں. تو ہم وہاں حضرت جی کو دیکھ دوں کہ پھر وہ اپنے طور پہ نا خانہ کعبے کا طواف. اس سے پہلے میں کچھ 5-7 سال پہلے حج کرنے بھی گیا تھا، تو گرمی بڑی، روزانہ میری تیاری ہوتی بھی آج حضرت اسود کو بوسہ دے کے آؤں گا بے شک جتنی گرمی ہے، وہاں جناب لین میں لگ لگ کے لگ لگ کے جب نزدیک جاتے تو گرمی سے پسینہ, اور ایک بیچارہ بنگالی ہو وہ ذرا کمزور سا, اس کی باری آ گئی وہاں حضرت اسود کو بوسہ دینے کی, پانچ چھ آدمی اس کے آگے, ان کے پیچھے میں کھڑا ہوا. تو وہ بیچارہ جس نے ایسے اس میں اس نے منہ دیا نا حضرت اسود کو بوسہ دینے کے لیے, نیچے سے ایک حبشی نے جناب اس کی ٹانکوں سے گزر کے نا اس کی ٹانکیں پھڑی ایسے اس کو پیچھے پھینک دیا. وہ بیچارہ آدمیوں کے اوپر جیسے وہ پانی میں الٹا تیرتا ہے نا, آدمیوں کے سروں پہ ڈگا, آدمی تو ایسے تھے وہاں ان کے اوپر گرتا, وہ آگے اس کو دھکا لگا کے آگے لگا, وہ گرتا گرتا وہ دو ایکڑ دور جو کہ پکی تھان پٹک ڈگا. وہ میں کہ لو بھائی وہ تو مر گیا, تو سر پاٹ گیا میری یار رہی, تو پھر اتوں نکلے تو دوروں ہی اشارہ کر کے نا بوسا دے کے چل لڑ دے. اچھا وہ پھر دو تین باری کوشش کی نا جی وہ نا ہجرے دوروں ہی بوسا دیتا گیا, نیڑے ڈردے مڑ گیا ہی نا. وہ جس نے اسی جی دوروں ہی پھر بوسا دیتا تو وہ مقامی ابراہیم دے پچھلی سائڈ تے نا اتھے آ کے بہ کے نفل نیت رہے, نفل پڑھ رہے سن تو جس نے سلام پھیریا نا جی میں ادھر دیکھا تو حضرت جی بھی ادھر نفل پہ پڑھ میرے کول ہی آ کے, میں آخا یار آ تو حضرت جی آئے بیٹھے نے, حضرت جی شفیع صاحب کیسے ہو؟ میں کہا جی بالکل ٹھیک ہاں. کہندے وہ بوسا دیا ہے حضرت؟ میں کہا جی بوسا کتنے, اتنے تو نیڑے ہی کوئی نہیں جان دیتا, میں تو ڈرتا دوروں ہی نا بوسا اشارہ دے کے چلن دے. کہندے اچھا پھر ایسے کرے آپ میرے ساتھ آئے. وہ میں جس نے انہوں کے نال اٹھ کے ٹریا نا وہ پوری جماعت بھی کتنے اتنے جگہ جگہ پہ بیٹھی ہوئے اپنی اسی بیاسی جڑے ہے وہ سارے, مگر وہ آ کے جیسے لائن چ لگ گئے وہ جڑے اگے سپاہی سپوہی کھڑے سی انہوں نے بھی بڑا نا عزت کیتی, انہوں نے دوسرے بندے نو پاسے کر کے سانو جگہ جی. اساں جناب حضرت جی اگے ہون تے میں انہاں دے پیچھے تے پیچھے پوری جماعت ایک لائن چ لگی کھڑی ہوئے. حضرت جی مینو پھر سمجھا رہے ہون شفیع صاحب یہ جو حضرت اسود ہے نا کسی نے اس کو ادھر سے اکھاڑ لیا تھا کسی دشمنی کی بنا پر, اس نے اس کو توڑ تاڑ کے کہیں چھپا دیا, یہ 8 سال یہاں سے غائب رہا, پھر اس کو تلاش کیا گیا, پھر اس کو اب یہ ایک پیس نہیں ہے یہ 7-8 پیس ہے, ایک بوسا دینے سے تمام کو بوسا نہیں آتا, آپ 7-8 دفعہ اس کو بوسا دینا. میں کہ جی تو ایک باری کو لے لین دے بوسا تو کبھی تو 7-8 واری پہ آ دے اور منکا توڑا اپنا. میں کیا حضرت کہتے نہیں نہیں ایسی کوئی بات نہیں آپ خیر جی. وہ حضرت جی میرے سامنے نا انہوں واقعی جی انہوں نے نا جگہ جگہ تے بوسا دیتا جی 7-8 جگہ تے بڑا چم چم کے میں بھی دریا ہی کر دکھا. اس تو بعد حضرت جی پاسے ہوئے تو ممی پھر 7-8 تو 9-10 واری بوسا دیتا, میں کہ کی یاد کرے گا حضرت اسود بھی سانوں کو ٹکریا ہی نہیں. پھر وہ دوسرے ساتھیوں نے بھی سارے نے بوسا دیتا, یعنی حضرت جی کا ایک تو یہ بڑی شفقت. پھر اتو آب زمزم پیتا تو پھر اساں جناب ادھر صفا مروا تے وہ میرا انہوں دنوں چ بھی گوڈا پیڑ کرتا سی, وہ میں کرسی تے بیٹھ کے نا ایک منڈے نو وہ میرے تک کے کدی ادھر لے جائے گا وہ میں اے نو جاواں تے حضرت جی اے نو جاندے دوروں ویکھ کے ہستے جان تے لگے جان اے اے نو جان تے میں اے نو پیا جاندا ہواں. وہ جی اتنے چکر پورے کیتے تے اتے پھر جناب بیٹھے بوٹھے رہے, پھر وہ واپس آئے. یہ پہلی رات ہی سی ساڈی خانے کعبے دے اندر. لو جی وہ رات جس نے ستے کوئی 2:30 دا ٹائم سی تے خواب آیا. خواب کی آیا بھائی؟ اسی جگہ تے جتھے حضرت جی بابے فہد دے اگے وہ گراؤں آئے گا سی نا گراسی پلاٹ جتھے اتر بیٹھے رہے سی وہی جگہ ہے جی. تے ایک آسمان تو نا گول مغل بیڑا ہے بڑا سارا, کوئی جس طرح کڑاہی ہوندی ہے نا سفید رنگ دا اڈو بڈا, تے وہی گھومتا پیا بڑے زور نال اس جگہ تے اترتا ہے. وہ تے جی گھوم رہا تیزی نال, وہ سارے لوگ جڑے خانے کعبے کا طواف کر رہے سی وہ کھلو کے نہ ویکھنا شروع کرتے, وہی گھومتا نہ رک گیا. جس نے وہ ویکھ کے وہ آخری یار کون لوگ نے جڑے آئے نے اتوں اترے نے
ਅਤੇ ਉਹ ਵੇਖੋ ਵਿਹੜੇ ਦੇ ਵਿੱਚ, ਉਹ ਵਿਹੜਾ ਸਫੈਦ ਰੰਗ ਦਾ ਹੋਵੇ ਜਿਵੇਂ ਆਪਣੀ ਕੜਾਹੀ ਹੁੰਦੀ, ਔਰ ਉਹਦੇ ਵਿੱਚ ਜਿਸ ਵੇਲੇ ਉਹ ਰੁਕਿਆ ਨਾ, ਹਜ਼ਰਤ ਜੀ ਆਸਮ ਬੇਗ ਸਾਹਿਬ ਨਾ ਉਹਦੇ ਜੀ ਇਧਰਲੇ ਪਾਸੇ ਅਸੀਂ ਖਾਨੇ ਕਾਬੇ ਵੱਲੇ ਮੂੰਹ ਕਰਕੇ ਸਾਰਿਆਂ ਤੋਂ ਉੱਚੇ ਬੈਠੇ ਹੋਣ, ਅਤੇ ਬਾਕੀ ਜਿਹੜੇ ਸਾਥੀ ਸੀ ਨਾ ਇੰਗਲੈਂਡ ਦੇ ਵਿੱਚ ਗੋਲ ਦਾਇਰੇ 'ਚ, ਹਜ਼ਰਤ ਜੀ ਦੇ ਮੋਢੇ ਦੇ ਬਰਾਬਰ ਉਹਨਾਂ ਦੇ ਸਿਰ ਹੋਣ ਨੀਵੇਂ ਨੀਵੇਂ ਕਰਕੇ, ਫਿਰ ਅੰਦਰ ਵੀ ਬੈਠੇ ਹੋਣ ਸਾਰੇ ਆਪਣੇ ਸਾਰੇ ਸਾਥੀ ਤਕਰੀਬਨ ਉਹਦੇ ਵਿੱਚ ਬੈਠੇ ਹੋ। ਉਹ ਜਿਸ ਵੇਲੇ ਮੈਂ ਵੇਖਿਆ, ਮੈਂ ਕਿਹਾ ਯਾਰ ਇਹ ਤਾਂ ਸਾਡੇ ਹਜ਼ਰਤ ਜੀ ਨੇ, ਉਹ ਹੀ ਘੁੰਮ ਰਿਹਾ ਹੋਵੇ। ਅੱਛਾ ਉੱਥੇ ਅਹਿਰਾਮ ਬੱਧਾ ਸੀ ਤਾਂ ਉਹਦਾ ਸਿਰ 'ਤੇ ਕੋਈ ਸ਼ੈ ਨਹੀਂ ਹੁੰਦੀ, ਸਿਰ ਨੰਗਾ ਹੀ ਹੁੰਦਾ, ਲੇਕਿਨ ਜਿਹੜੀ ਉਹ ਹਾਲਤ ਦਿਖਾਈ ਗਈ ਨਾ ਉਸ ਕਿਸ਼ਤੀ ਦੇ ਵਿੱਚ, ਉਡੀਆਂ ਪੱਗਾਂ ਹੋਣ ਜੀ ਸਾਰਿਆਂ ਦੇ ਸਿਰ ਦੇ ਉੱਤੇ ਸਫੈਦ ਪਗੜੀਆਂ, ਉੱਡੀਆਂ ਉੱਡੀਆਂ ਉੱਡੀਆਂ। ਅੱਛਾ ਹਜ਼ਰਤ ਜੀ ਦੇ ਸਿਰ 'ਤੇ ਵੀ ਐਡੀ ਵੱਡੀ ਪੱਗ, ਉਹਦੇ ਉੱਤੇ ਇੱਕ ਚਾਰ ਉਂਗਲ ਚੌੜੀ ਹਰੀ ਪੱਟੀ ਹੋਵੇ ਜੀ ਰੇਸ਼ਮੀ, ਅਸੀਂ ਉੱਤੇ ਬੱਧੀ ਉਹਦੇ, ਉਹਦੇ ਵਿੱਚ ਜਿਵੇਂ ਬਲਬ ਲੱਗੇ ਹੁੰਦੇ ਨਾ ਜੀ, ਉਹ ਇਸ ਤਰ੍ਹਾਂ ਲਾਈਟਾਂ ਦੇ ਰਹੇ ਹੋਣ, ਇੰਨੇ ਬਿਹਤਰੀਨ ਜਨਾਬ ਉਹ, ਬਲਕਿ ਉਹਦੀਆਂ ਛੁਆਵਾਂ ਦੇ ਨਾਲ ਨਾ ਇਹ ਖਾਨੇ ਕਾਬੇ ਦੀਆਂ ਬਿਜਲੀ ਦੀਆਂ ਲਾਈਟਾਂ ਸ਼ਾਈਟਾਂ ਸੀ ਉਹ ਵੀ ਮਦਮ ਪੈ ਜਾਣ, ਇਸ ਤਰ੍ਹਾਂ ਹਜ਼ਰਤ ਦੇ ਚਿਹਰੇ ਤੋਂ ਇਹ ਨੂਰਾਨੀ ਛੁਆਵਾਂ ਨਿਕਲਣ, ਨਾਲ ਸਾਥੀਆਂ ਦੀ ਵੀ ਐਵੇਂ ਸਾਰੇ ਸਾਥੀਆਂ ਦੀ। ਉਮਰ ਯਾਦ ਸਾਹਿਬ ਆਏ ਮੇਰੇ ਕੋਲ, ਕਹਿੰਦੇ ਉਹ ਸ਼ਫੀ ਸਾਹਿਬ ਮੈਨੂੰ ਵੀ ਵੇਖਿਆ ਸਾਈ ਉਹਦੇ ਵਿੱਚ, ਇਹ ਵੀ ਗਏ ਹੋਣ ਨਾਲ, ਮੈਨੂੰ ਉਹਨਾਂ ਦੇ ਦਿਨ ਯਾਦ ਨੇ। ਔਰ ਇੱਕ ਸਾਡੇ ਸਾਥੀ ਹੋਰ ਸੀ, ਉਹ ਅੱਜ ਆਏ ਹੋਏ ਨੇ ਰੱਬੋ ਆ ਹੁਣੀ ਮਿਲੇ ਨੇ, ਇਹ ਨਾਦਰ ਖਾਨ ਹੈ। ਉਹ ਮੈਂ ਪੁੱਛਿਆ, ਮੈਂ ਤੁਹਾਡਾ ਨਾਂ ਹੈ ਨਾਦਰ ਖਾਨ, ਮੋਹਤੇਰਾ ਪੜਾ ਜਿਹਨੇ ਦਿੱਲੀ ਨੂੰ ਉਜਾੜਿਆ ਸੀ, ਤੂੰ ਉਹ ਨਾਦਰ ਖਾਨ ਤਾਂ ਨਹੀਂ ਕਿਤੇ। ਉਹ ਫਿਰ ਬੜਾ ਹੱਸਿਆ, ਬੜਾ ਦੋਸਤ ਬਣਿਆ ਸੀ ਉਹ, ਤਾਂ ਫਿਰ ਰੋਜ਼ਾਨਾ ਨਾ ਬੜਾ ਟਾਈਮ ਗੁਜ਼ਾਰਨਾ। ਅਤੇ ਉਹ ਫਿਰ ਉਹਦੇ ਨੇ ਖਾਬ ਆਇਆ ਜੀ, ਉਹ ਉਸ ਤੋਂ ਬਾਅਦ ਉਹ ਸਾਰੇ ਬੰਦੇ ਖਲੋ ਕੇ ਨਾ, ਜਿਹੜੇ ਖਾਨੇ ਕਾਬੇ ਦਾ ਤੁਹਾਨੂੰ ਖਲੋ ਕੇ ਇਹ ਪੂਰੀ ਜਮਾਤ ਨੂੰ ਹੀ ਦੇਖ ਰਹੇ ਸਨ। ਅਤੇ ਇਹ 2:30 ਵਜੇ ਇਹ ਖਾਬ ਆਇਆ ਜੀ ਉੱਥੇ ਉਹ ਮਕਾਨ ਦੇ ਉੱਤੇ। ਅੱਛਾ ਫਿਰ ਨਾਲ ਹੀ ਨਾ ਉਹ ਲਾਈਟਾਂ ਬੁੱਝ ਗਈਆਂ ਅਤੇ ਨਾਲ ਹੀ ਉਹ ਬੇੜੀ ਜਿਹੜੀ ਗਾਇਬ ਹੋ ਗਈ। ਉਹ ਮੈਂ ਫਿਰ ਨਾ ਉਹ ਪਿਛਲੀ ਰਾਤ ਜਿਸਲੇ ਉੱਠੇ ਨਾ ਤਹੱਜਦ ਦੀ ਨਮਾਜ਼ ਵਾਸਤੇ ਅਤੇ ਜ਼ਿਕਰ ਵਾਸਤੇ, ਤਾਂ ਮੈਂ ਆਪਦੇ ਸਾਥੀ ਨੂੰ ਦੱਸਿਆ ਵੀ ਯਾਰ ਆਹ ਖਾਬ ਆਇਆ। ਉਹਨੇ ਫਿਰ ਹਜ਼ਰਤ ਜੀ ਨੂੰ ਦੱਸਿਆ, ਹਜ਼ਰਤ ਜੀ ਨੇ ਆਖਿਆ ਹਾਂ ਫਿਰ ਸੁਣਾਏ। ਮੈਂ ਫਿਰ ਅੱਛੀ ਤਰ੍ਹਾਂ ਸੁਣਾਇਆ, ਕਹਿੰਦੇ ਬਈ ਆਪਕੋ ਬਿਸ਼ਾਰਤ ਹੋ ਕੇ ਇਹ ਜੋ ਆਪਕੇ ਸ਼ੱਕ ਸ਼ੁਬਾਸ ਥੇ ਨਾ ਦਿਲ ਮੇਂ ਵੋ ਨਿਕਲ ਗਏ, ਅੱਲਾ ਨੇ ਆਪਕੋ ਉਮਰਾ ਕਬੂਲ ਕੀਆ ਹੈ, ਇਹ ਜਮਾਤ ਕੋ ਅੱਲਾ ਨੇ ਇੱਜ਼ਤ ਦੀ ਹੈ, ਤੋ ਆਪਕੋ ਇਹ ਜੋ ਆਪਕੋ ਇਸ ਤਰ੍ਹਾਂ ਇਹ ਬੜੀ ਅੱਛੀ ਖੁਸ਼ਖਬਰੀ ਹੈ ਆਪ ਲੋਕਾਂ ਕੇ ਲੀਏ, ਤੋ ਇਨਕੋ ਸੁਣਾਏ ਤਮਾਮ ਲੋਕਾਂ ਕੋ। ਤੋ ਫਿਰ ਉਹ ਮੈਂ ਜਨਾਬ ਜਿੰਨੀ ਜਮਾਤ ਸੀ ਉਹਨਾਂ ਨੂੰ ਉੱਥੇ ਸੁਣਾਇਆ, ਅਤੇ ਇੱਥੇ ਫਿਰ ਜਲਾਨੀ ਸਾਹਿਬ ਨੂੰ ਫੋਨ ਕੀਤਾ ਨਾ ਵੀ ਸ਼ਫੀ ਸਾਹਿਬ ਆਉਂਦੇ ਪਏ ਨੇ ਤੁਹਾਡੇ ਕੋਲ ਬਾਵਲ ਨਗਰ, ਅਤੇ ਉੱਥੇ ਉਹਨਾਂ ਕੋਲੋਂ ਇਹ ਸੁਣਿਆ ਜੇ ਖਾਬ। ਉਹਨਾਂ ਨੇ ਆਖਿਆ ਕਿ ਖਾਬ ਚੂੰਕਿ ਖਾਨੇ ਕਾਬੇ ਦੀ ਹਾਲਤ ਦੇ ਅੰਦਰ ਹੈ, ਅਤੇ ਇੱਕ ਪਾਕ ਸਾਫ ਮਾਹੌਲ ਦੇ ਵਿੱਚ, ਅਤੇ ਉਮਰੇ ਦੀ ਹਾਲਤ ਦੇ ਵਿੱਚ ਹੈ ਕਿ ਜਿੱਦਾਂ ਹੱਜ ਪੜ ਰਹੇ ਜੇ ਉਮਰਾ ਕਰ ਰਹੇ ਜੇ, ਅਤੇ ਉੱਥੇ ਸ਼ੈਤਾਨ ਦਾ ਗੁਜ਼ਰ ਨਹੀਂ ਹੁੰਦਾ, ਲਿਹਾਜ਼ਾ ਇਹ ਖਾਬ ਜਿਹੜਾ ਅੱਛਾ ਖਾਬ ਹੈ, ਔਰ ਇਸ ਜਮਾਤ ਵਾਸਤੇ ਇੱਕ ਖੁਸ਼ਖਬਰੀ ਕਿ ਜਿਹੜੇ ਇਸ ਜਮਾਤ ਦਾ ਸਾਥ ਦੇਣ ਵਾਲੇ, ਜ਼ਿਕਰ ਕਰਨ ਵਾਲੇ, ਬਹਿਣ ਵਾਲੇ, ਇਕੱਠੇ ਹੋਣ ਵਾਲੇ, ਨਮਾਜ਼ਾਂ ਪੜ੍ਹਨ ਵਾਲੇ, ਜਿਨ੍ਹਾਂ ਦੇ ਮਹਿਰਾਬ ਪਏ ਹੋਏ ਨੇ, ਔਰ ਅੱਲਾਹ ਤਬਾਰਕ ਤਾਲਾ ਇਹਨਾਂ ਦੇ ਦਰਜਾਤ ਬੁਲੰਦ ਕਰੇ। ਇਹ ਜਮਾਤ ਕੋਈ ਮਾਮੂਲੀ ਜਮਾਤ ਨਹੀਂ, ਇਹ ਜਮਾਤ ਜਨਾਬ ਇੱਕ ਆਲਾ ਤਰੀਨ ਮੁਲਕ ਦੀ ਜਮਾਤ ਹੈ, ਜਿਹੜੇ ਜਿਨ੍ਹਾਂ ਦਾ ਖੁਸ਼ੂਓ ਖੁਸ਼ੂ ਇੱਕ ਮਸਾਲੀ ਸਾਡੇ ਹਜ਼ਰਤ ਜੀ ਦੀ ਅੱਲਾ ਤੰਦਰੁਸਤੀ ਅਤੇ ਉਹਨਾਂ ਦੀ ਉਮਰ ਹੋਰ ਜ਼ਿਆਦਾ ਕਰੇ, ਉਹਨਾਂ ਦਾ ਸਾਇਆ ਸਾਡੇ ਸਿਰ 'ਤੇ ਰਹੇ, ਔਰ ਉਹਨਾਂ ਦਾ ਇਹ ਬਹੁਤ ਹੀ ਜਿਹੜਾ ਹੈ ਨਾ ਪਿਆਰਾ ਟਾਈਮ ਜਿਹੜਾ ਗੁਜ਼ਾਰ ਰਹੇ ਨੇ। ਔਰ ਹੁਣ ਜਿਵੇਂ ਉਹਨਾਂ ਨੇ ਹਜ਼ਰਤ ਸ਼ਾਹ ਸਾਹਿਬ ਦੇ ਦਫਨ ਦੇ ਉੱਤੇ ਅਤੇ ਉਹਨਾਂ ਨੂੰ ਇਸਲਾਮਾਬਾਦ ਦਾ ਇਲਾਜ ਕਰਾਇਆ, ਅਤੇ ਫਿਰ ਇੱਥੇ ਲਿਆਂਦਾ, ਫਿਰ ਉੱਥੇ ਲਿਜਾ ਕੇ ਉਹਨਾਂ ਨੂੰ ਦਫਨ ਕੀਤਾ, ਜਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਨੇ, ਇਹ ਇੱਕ ਮਿਸਾਲੀ ਹੈ, ਸਮਝਾਈ ਨਾ। ਵਾਕਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਜ਼ਰਤ ਜੀ ਦਾ ਜਿਹੜਾ ਹੈ ਨਾ ਜੀ, ਪਰੇ ਹੈ ਚਰਖ ਨੀਲੀ ਫਾਮ ਸੇ ਮੰਜ਼ਿਲ ਮੁਸਲਮਾਨ ਕੀ, ਸਤਾਰੇ ਜਿਸ ਕੀ ਗਰਦੇ ਰਾਹ ਹੂੰ ਵੋ ਕਾਰਵਾਂ ਤੂੰ ਹੈ। ਤੁਸੀਂ ਉਸ ਕਾਰਵਾਂ ਦੇ ਸਾਥੀ ਜੇ, ਸਤਾਰੇ ਜਿੰਦੇ ਗਰਦੇ ਰਾਹ ਨੇ, ਸਮਝਾ ਗਈ ਨਾ, ਦਿਲ ਮੈਲਾ ਨਹੀਂ ਕਰਨਾ, ਹਾਂ ਡੱਟ ਕੇ ਰਹਿਣਾ, ਚੰਬੜ ਕੇ ਨਾ। ਹਜ਼ਰਤ ਜੀ ਜਿਵੇਂ ਆਉਂਦੇ ਨੇ ਜ਼ਰਾ ਔਰ ਜ਼ੋਰ ਸੇ ये जिक्र करें और ज़ोर से, ये गर्दन टूट नहीं जाएगी और ज़ोर से, तो मतलब इसमें ना वो दिल की अलैश मलैश जो है साफ़ होती है, दिल साफ होता है, अल्लाह की याद ऐसा हो वालहाना तरीके पर कि जैसे मजनून कोई दीवाना कर रहा है, कोई दूसरा ये समझे कि ये पागल है, इस तरीके से ये जो वजद है ये जो जिक्र है ऐसे करना चाहिए, उसमें डूब जाना चाहिए। तो ये आप लोगों ने ये जो सफ़र किया है, ये जो वक्त दिया है, ये एक एक मिनट आपका कीमती है। माशाल्लाह आपकी जमात ऐसी मामूली जमात नहीं है हजरत जी, अक्सर वो जो बार बार कहते रहते हैं इसमें कुछ शक नहीं, मैंने जो वो अपनी आँखों से वो जो इनको वहाँ देखा ना, तो मुझे यकीन आ गया कि ये जो हजरत जी का मकाम है, इस जमात का मकाम है, ये कोई मामूली मकाम नहीं है। तो उम्मीद है आपको
बहुत बहुत शुक्रिया।
एक और सुना देने तो डॉक्टर इकबाल, डॉक्टर इकबाल कब्रस्तान के कोलों लंघे तो कहते ने उठो ऐ मैं गफलत के सर मस्तो, उठो ऐ गफल ऐ मैं गफलत के सर मस्तो, कहाँ रहते हो तुम, कुछ कहो उस देश की आखिर जहाँ रहते हो तुम। तिनके चुनते हैं यहाँ तो आशियाँ के वास्ते, यहाँ जानवर तीले चुनते फिर दिनयाल ना बनाने वास्ते। तिनके चुनते हैं यहाँ तो आशियाँ के वास्ते, खश्तो गिल की फिक्र होती है मकान के वास्ते। क्या बिस्तर दे बेच भी गारे थे मिट्टी दी थे इट्टा दी लोड पे गई या बड़े बनाते मकान ही मिल जाएंगे। यहाँ तो एक मिसरे में पहलू से निकल जाता है दिल, शेर की गर्मी से क्या वहाँ भी पिघल जाता है दिल। रिश्ते ओ पाबंदियाँ के जान का आजार है, रिश्ते ओ पाबंदियाँ के जान का आजार है, उस गुलिस्तान में भी क्या ऐसे नुकीले खार हैं। वो जरा गुलिस्तान है बहिश से क्या उत्थे भी, इतने अगर कोई एक रिश्तेदार मर जाता है तो उनका गम दिल दे विच खुब जाता है। रिश्ते ओ पाबंदियाँ के जान का आजार है, उस गुलिस्तान में भी क्या ऐसे नुकीले खार हैं। शाह साहब वर्गे जिसले अखा मीट जाते हैं तो सारे के दिल के कांडा चुभता है, तो क्या वो पूछता पे कि उत्थे भी अजे कंडे है बिश्तों के उत्थे तकलीफ नहीं आनी। रिश्ते ओ पाबंदियाँ के जान का आजार है, उस गुलिस्तान में भी क्या ऐसे नुकीले खार है। यहाँ तो एक मिसरे में पहलू से निकल जाता है दिल, क्या शेर की गर्मी से वहाँ भी पिघल जाता है दिल। तो ये जमात माशाल्लाह ये कोई अजनबीयत नहीं, खलूस मुहब्बत प्यार ये वो अरफे और आला मकासद ने जिंदे वास्ते जमात आंदी है, खालसतन अल्लाह की रजा वास्ते। और अल्लाह तबारक तआला फिर इन्ने आदमियों का कट्ठे बह के खाना खाना, ये पैगंबरां का शेवा है। हजरत इब्राहिम अलैहि सलाम की सुन्नत सी, बल्कि वो जिन्ना चिर खाना शाम का खाते नहीं सी जिन्ना चिर कोई मेहमान ना आ जाता, बाहर खलो रहे बाहर जाके सड़क के उत्ते, अगर कोई उतों लंघता हों तो नाल लैके आते, उन्होंने आते यार खाना खा के फिर जाए। एक आदमी आया उन्होंने नाल बा लियो ने, उन्होंने आखन लगे लै बई बिस्मिल्ला पढ़ के खाना खा, वो बूटी बुरकी भरता पिया सी, जिसने उन्हें आख्या भी बिस्मिल्ला पढ़ के खाना शुरू कर, उन्हें आख्या मैं तो कभी बिस्मिल्ला पढ़ी ही नहीं, मैं तो नहीं पढ़ता। उन्हें आख्या नहीं नहीं खाना पढ़न खाना खान लगे हम बिस्मिल्ला जरूर चाहिए अल्लाह मियाँ का हुक्म है। उन्हें आख्या ना भाई मैं तो अल्लाह मियाँ मनता मुनता कोई नहीं, तो मैं तो ना ये नहीं पढ़नी पुढ़नी, खाना दे पावे तो मुंडो ना दे। उन्हें आख्या नहीं उन्ना चेर खाना नहीं मिलना जिन्ना चेर ना बिस्मिल्ला ना पढ़े। वो जनाब वो तो उठ के चला गया जी, उस वेले वही नाजल हुई जिबरील अमीन आए, वो इब्राहिम ने आख लिया ए खलीलुल्लाह तू मेरे एक दोस्त नू यार रुसा के घल दिता है, उन्होंने 70 साल वो उम्र हो गई है, उन्हें कभी बिस्मिल्ला नहीं पढ़ी, तो मैं 2 वक्त उन्होंने खाना दे रहा, तो तेरे को एक दिन भी आया तो तू वो बिस्मिल्ला वाली पाबंदी लाई बैठा, चंगा बंदा है तू, उन्होंने लैके आ। हजरत इब्राहिम मगर भजे हो खलो यार मेरा तो अल्लाह रुसया बैठा है, उन्होंने बोल लिया उन्हें बिस्मिल्ला पावे मुंडो ना पढ़ पर खाना खा दे। उन्हें आख्या हाए कि आंदा तेरा अल्लाह, उन्हें आख्या अल्लाह आंदा भी बिस्मिल्ला पावे पढ़े, मैं जो इन साल तो बगैर बिस्मिल्ला तू हर चीज़ पे देना, तो तू ये पाबंदी क्यों लाई वो ਉਹਨੇ ਆਖਿਆ ਯਾਰ ਤੂੰ ਰੋਟੀ ਖਾ ਅਤੇ ਬਿਸਮਿਲਲਾ ਭਾਵੇਂ ਪੜ੍ਹ ਅਤੇ ਭਾਵੇਂ ਨਾ ਪੜ੍ਹ। ਤੋ ਮਤਲਬ ਇਹ ਉਹਨੇ ਆਖਿਆ ਹਾਏ ਅੱਲਾ ਮੀਆਂ ਇਸ ਗੱਲ ਤੋਂ ਇੰਨਾ ਨਾਰਾਜ਼ ਹੋਇਆ ਯਾਰ ਤੇਰਾ ਅੱਲਾ ਤਾਂ ਮੁੜ ਬੜਾ ਹੀ ਚੰਗਾ ਹੈ। ਉਹਨੇ ਵੀ ਮੁੜ ਬਿਸਮਿਲਲਾ ਪਹਿਲੋਂ ਪੜ੍ਹੀ ਅਤੇ ਮੁੜ ਰੋਟੀ ਖਾਣ ਲੱਗਾ, ਮੁਸਲਮਾਨ ਹੋ ਗਿਆ। ਤੋ ਇਹ ਹੈ ਕਿ ਜਿਸ ਤਰੀਕੇ ਨਾਲ ਜਮਾਤ ਦੇ ਨਾਲ ਅੱਛਾ ਖਲੂਸ ਅੱਛਾ ਬਹਿ ਕੇ ਖਾਇਆ ਪਿਆ ਜਾਂਦਾ ਹੈ, ਜਿੰਨਾ ਅਰਫੇ ਔਰ ਆਲਾ ਮਕਾਸਦ ਵਾਸਤੇ, ਇਹ ਇੱਕ ਬਹੁਤ ਹੀ ਮਾਸ਼ਾਅੱਲਾ ਇੱਕ ਨਮੂਨਾ ਹੈ। ਅਤੇ ਸਾਡਾ ਚਿਸ਼ਤੀਆਂ ਹੈ, ਅਫਜ਼ਲ ਮੇਰਾ ਲੜਕਾ ਹੈ, ਉੱਥੇ ਆਪਣੀ ਵੀ ਉਹ ਛੋਟੀ ਜਿਹੀ ਜਮਾਤ ਹੈ। ਇੱਕ ਮੈਂ ਤੁਹਾਨੂੰ ਆਪਣਾ ਖਾਬ ਸੁਣਾਵਾਂ, ਉੱਥੇ ਜਿਹੜਾ ਲੋਕਲ ਹੀ ਇਹ ਆਪਣੇ ਅਫਜ਼ਲ ਨੇ ਸਕੂਲ ਬਣਾਇਆ ਹੋਇਆ, ਉੱਥੇ ਕੋਈ ਮਿਡਲ ਕਲਾਸਾਂ ਲੱਗਦੀਆਂ ਨੇ, ਕੋਈ 500-600 ਬੱਚਾ ਪੜ੍ਹਦਾ। ਅਤੇ ਉਹਦੇ ਵਿੱਚ ਨਾ ਇੱਕ ਦਿਨ ਅਸੀਂ ਇਕੱਠੇ ਹੋਏ ਅਤੇ ਰਾਤ ਮੈਨੂੰ ਖਾਬ ਆਇਆ ਬਈ ਅਸੀਂ ਮਸਜਿਦ ਪੈ ਬਣਾਉਣੇ ਆ, ਅਤੇ ਮਸਜਿਦ ਦੀ ਕੰਧ ਰੱਖੀ ਖੜ੍ਹੇ ਨੇ ਬਹੁਤ ਸਾਰੇ ਮਿਸਤਰੀ। ਉਹ ਕੰਧ ਕੋਈ 8 ਮੀਲ ਲੰਬੀ ਹੈ, 8 ਮੀਲ ਅਸੀਂ ਨੂੰ ਚੌੜੀ ਹੈ, 8 ਮੀਲ ਅਸੀਂ ਨੂੰ ਹੈ, ਫਿਰ ਅੱਗੋਂ ਅਸੀਂ ਨੂੰ ਐਡੀ ਵੱਡੀ। ਮੈਂ ਹੈਰਾਨ ਵੀ ਯਾਰ ਐਡੀ ਵੱਡੀ ਮਸਜਿਦ ਕਿਸ ਤਰ੍ਹਾਂ ਹੋ ਸਕਦੀ ਹੈ। ਇਹ ਬਣਾਈ ਦੀਆਂ ਤਾਂ ਹੈ ਨੇ ਨਿੱਕੀਆਂ ਨਿੱਕੀਆਂ, ਕੋਈ ਕਨਾਲ 'ਚ ਬਣਾ ਲਈ, ਕੋਈ 10 ਮਰਲਿਆਂ 'ਚ, ਕੋਈ 5 ਮਰਲਿਆਂ 'ਚ, ਉਹ ਕੋਈ 8 ਮੀਲਾਂ ਵਾਲੀ ਮਸਜਿਦ ਇਹ ਸਮਝ 'ਚ ਨਹੀਂ ਆ ਰਹੀ ਵੀ ਇਹ ਕੀ ਖਾਬ ਹੋਇਆ ਬਈ। ਅੱਛਾ ਉਹ 5-7 ਦਿਨਾਂ ਬਾਅਦ ਅਫਜ਼ਲ ਨੇ ਜੀ ਨੀਂਹ ਰੱਖੀ ਉਸ ਮਸਜਿਦ ਦੀ ਸਕੂਲ ਦੇ ਇੱਕ ਸਾਈਡ 'ਤੇ ਨਾ, ਵਾਹਵਾ ਉਹ ਹੋਵੇ ਕੋਈ 40 ਕੁ ਫੁੱਟ ਚੌੜੀ ਲੰਬੀ ਅਤੇ ਕੋਈ 15-16 ਫੁੱਟ ਚੌੜੀ ਅਤੇ ਅੱਗੇ ਬਰਾਂਡਾ ਬਰੂੰਡਾ ਉਹ। ਅੱਛਾ ਉਹਦਾ ਤਾਂ ਮਲੂਮ ਹੁੰਦੀ ਸੀ ਛੋਟੀ ਜਿਹੀ ਮਸਜਿਦ, ਲੇਕਿਨ ਜਿਸ ਵੇਲੇ ਹਫ਼ਤੇ ਬਾਅਦ ਇਹਨਾਂ ਨੇ ਉੱਥੇ ਇੱਕ ਦੇਗ ਕਰਨੀ, ਚਾਵਲ ਚੂਵਲ ਪਕਾਉਣੇ, ਉਹ ਜਿਹੜੇ ਜਮਾਤ ਦੇ ਸਾਥੀ ਨੇ ਨਾ, ਕੋਈ ਬਾਬਲ ਨਗਰ ਵਾਲਿਆਂ ਨੇ ਵੀ ਆਉਣਾ, ਜਿਲਾਨੀ ਸਾਹਿਬ ਨੇ ਵੀ ਜੁਮੇ ਵਾਲੇ ਦਿਨ ਉੱਥੇ ਪੜ ਜਾਣਾ। ਇੱਧਰ ਜਿਹੜਾ ਉਹ ਆਪਣਾ ਹੈ ਇੱਥੇ ਪਾਸੇ ਆਸੇ 6-6, 7-7 ਮੀਲ ਦੇ ਜਿਹੜੇ ਪਿੰਡ ਨੇ ਉਹਨਾਂ ਨੇ ਵੀ ਉੱਥੇ ਆ ਕੇ ਜੁਮਾ ਪੜ੍ਹਨਾ, ਚਿਸ਼ਤੀਆਂ ਤੋਂ ਵੀ ਲੋਕਾਂ ਨੇ ਆਉਣਾ, ਇੱਧਰੋਂ ਜਿਹੜੇ ਚੱਕਰੇ 35-34, 37-28 ਉਹਨਾਂ ਲੋਕਾਂ ਨੇ ਵੀ ਆ ਕੇ ਉੱਥੇ ਆ ਕੇ ਜੁਮਾ ਪੜ੍ਹ ਕੇ ਅਤੇ ਉੱਥੇ ਜਨਾਬ ਮੁੜ ਸ਼ਾਮ ਦੀ ਰੋਟੀ ਅਤੇ ਮੁੜ ਦੁਆਵਾਂ ਅਤੇ ਜ਼ਿਕਰ ਅਤੇ ਪਤਾ ਲੱਗਾ ਵੀ ਇਹ ਮਸਜਿਦ ਦੇ ਜਿਹੜੇ ਨਮਾਜ਼ੀ ਨੇ 10-10 ਮੀਲ ਤੋਂ ਪਹਿ ਚੱਲ ਕੇ ਆਉਂਦੇ। ਗੋਇਆ ਇਹ ਛੋਟੀ ਮਸਜਿਦ ਨਹੀਂ, ਇਹਦੀ ਦੀਵਾਰ ਜਿਹੜੀ ਐਡੀ ਲੰਮੀ ਸੀ, ਇਹ ਐਡੀ ਵੱਡੀ ਮਸਜਿਦ ਹੈ। ਅਤੇ ਹਜ਼ਰਤ ਜੀ ਨੇ ਤਾਂ ਕਈ ਮਸੀਤਾਂ ਬਣਾ ਦਿੱਤੀ ਆ, ਔਰ ਉਹਦੇ ਵਿੱਚ ਪੂਰੇ ਪਾਕਿਸਤਾਨ ਦੇ ਲੋਕ ਪੈ ਆਉਂਦੇ ਨੇ। ਆਪਣੇ ਫੈਜ਼ਾਬਾਦ ਦੀ ਮਸਜਿਦ ਹੈ, ਮੀਆਂ ਵਾਲੀ ਦੀ ਮਸਜਿਦ ਹੈ, ਫਿਰ ਇੱਥੇ ਵੇਖੋ, ਫਿਰ ਦੂਸਰੇ ਸ਼ਹਿਰਾਂ ਦੇ ਸਾਰਿਆਂ ਦੇ ਵਿੱਚ। ਅਤੇ ਉਹਨਾਂ ਦੇ ਜਿਹੜੇ ਨਮਾਜ਼ੀ ਨੇ ਕਿੰਨੀ ਕਿੰਨੀ ਦੂਰੋਂ, ਕੋਈ ਪਿੰਡੀਓਂ ਆਇਆ ਬੈਠਾ ਹੈ, ਨਾਦਰ ਖਾਂ ਕਰਾਚੀ ਤੋਂ ਆਇਆ ਬੈਠਾ ਹੈ, ਕੋਈ ਇੱਧਰੋਂ ਕੋਈ ਇੱਧਰੋਂ, ਸਾਰੇ ਪਾਕਿਸਤਾਨ ਤੋਂ ਲੋਕ ਬਲਕਿ ਬਾਹਰੋਂ ਵੀ ਆਉਂਦੇ ਨੇ। ਅਤੇ ਉਹ ਸ਼੍ਰੀਲੰਕਾ ਤੱਕ ਅਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਲੋਕ ਆ ਕੇ ਇੱਥੇ ਨਮਾਜ਼ਾਂ ਪੜ੍ਹਦੇ ਨੇ। ਗੋਇਆ ਇਸ ਮਸਜਿਦ ਦਾ ਰਿੰਕ ਐਡਾ ਵੱਡਾ ਹੈ, ਜਿੱਥੇ ਇੰਨੇ ਨਮਾਜ਼ੀ ਪੜ੍ਹਦੇ ਨੇ, ਉਹ ਮਸੀਤ ਹੀ ਐਡੀ ਵੱਡੀ ਹੈ। ਜਿਸ ਤਰ੍ਹਾਂ ਕਿ ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਅਤੇ ਖਾਨਾ ਕਾਬਾ ਦੀ ਉਹਨਾਂ ਦੀ ਉਹ ਮਸਜਿਦ ਦੀ ਪੂਰੀ ਦੁਨੀਆ ਉੱਥੇ ਜਾਂਦੀ, ਤੋ ਛੋਟੀ ਜਿਹੀ ਮਸਜਿਦ ਨਹੀਂ ਜਿਹਦਾ ਵੀ ਇੱਥੇ ਵੀ ਬਹਿ ਕੇ ਨਮਾਜ਼ ਪੜ੍ਹਨੇ ਆ ਅਤੇ ਮੂੰਹ ਤਾਰ ਕਾਬੇ 'ਚ ਲੋਕਾਂ ਕੋਲ ਪੁੱਛਣੇ ਆ ਯਾਰ ਕਾਬਾ ਕਿਹੜੇ ਪਾਸੇ, ਉੱਧਰ ਨੂੰ ਮੂੰਹ ਕਰਕੇ ਨਮਾਜ਼ ਪੜ੍ਹਨੇ। ਅਤੇ ਗੋਇਆ ਪੂਰੀ ਦੁਨੀਆ ਉਹਦੇ ਉਹਦੀ ਮਹੀਦ ਦੇ ਵਿੱਚ। ਅਤੇ ਇਹ ਇਸੇ ਤਰ੍ਹਾਂ ਇਹ ਜਿਹੜੀ ਤੁਹਾਡੀ ਮਸਜਿਦ ਹੈ, ਇਹ ਕੋਈ ਛੋਟੀ ਮਸਜਿਦ ਨਹੀਂ, ਇਹ ਇੰਨੇ ਕੋਈ ਏਰੀਏ 'ਚ ਨਹੀਂ ਹੈਗੀ, ਇਹ ਹੁਣ ਕਰਾਚੀ ਤੋਂ ਲੈ ਕੇ ਅਤੇ ਇੱਧਰੋਂ ਜਨਾਬ ਕਸ਼ਮੀਰ ਤੱਕ, ਗੋਹਰਾ ਰਹਿਮਾਨ ਸਾਹਿਬ ਉੱਥੋਂ ਆਉਂਦੇ ਹੁੰਦੇ ਨੇ, ਐਤਕੀ ਪਤਾ ਨਹੀਂ ਆਏ ਨੇ ਕਿ ਨਹੀਂ ਆਏ ਨੇ। ਅਤੇ ਬੜੇ ਹੀ ਖਿਦਮਤ ਗੁਜ਼ਾਰ ਅਤੇ ਬਹੁਤ ਹੀ ਬੜੀ ਹਰ ਦਿਲ ਅਜ਼ੀਜ਼ ਸ਼ਖਸੀਅਤ ਇਹਨਾਂ ਦੀ, ਇਹਨਾਂ ਦੇ ਉੱਥੇ ਗਏ ਜਨਾਬ ਦੌਰਾ ਤਾਂ ਰਹਿ, ਇਹ ਵਿਚਾਰੇ ਆਪ ਜੀ ਤਸ਼ਤਰੀਆਂ ਭਰ ਭਰ ਕੇ ਚਾਵਲਾਂ ਦੀਆਂ ਅਤੇ ਗੋਸ਼ਤ ਦੀਆਂ ਅਤੇ ਰੋਟੀਆਂ ਜੀ ਆਪ ਇਹਨਾਂ ਨੇ ਵਾਧੂ ਕਰ ਛੱਡੀਆਂ। ਫਿਰ ਇਹਨਾਂ ਦਾ ਮਕਾਨ ਦੇਖਿਆ, ਅਸੀਂ ਇੱਥੇ ਅੰਗੂਰਾਂ ਦੇ ਵੱਲ ਲਾਇਆ ਜੋ ਨਾ ਬੀਜ ਪੈਣ ਦੀ ਵਜ੍ਹਾ ਨਾਲ ਉਹ ਸੁੱਕੀਆਂ ਖੜੀਆਂ ਹੋਣ, ਇਹਨਾਂ ਦੇ ਉੱਥੇ ਇੱਕ ਵੱਲ ਲੱਗੀ ਖੜੀ ਹੋਵੇ ਅਤੇ ਇਹਨਾਂ ਦੇ ਮਕਾਨ ਦੇ ਵਿੱਚੋਂ ਪਾਣੀ ਪਿਆ ਟੱਪੇ ਉਹ ਦਰਿਆ ਜੇਹਲਮ ਦਾ, ਉਹ ਨੀਲਮ ਦਰਿਆ ਦਾ ਪਾਣੀ, ਉੱਥੇ ਉੱਥੇ ਵੱਲ ਲੱਗੀ ਖੜੀ, ਉਹ ਵੱਲ ਲਈ ਹਿੱਲੇ ਅਤੇ ਇੱਕ ਟੁੱਬੀ ਮਾਰੇ ਜੀ ਪਾਣੀ 'ਚ, ਮੁੜ ਉਦਾਂ ਹੋ ਜਾਵੇ। ਫਿਰ ਹੀ ਮੈਂ ਅਤੇ ਜਲਾਨੀ ਸਾਹਿਬ ਉੱਥੇ ਹੋਈ ਅਸੀਂ ਉਹਦੇ ਬਰਾਂਡੇ ਉੱਤੇ ਬਹਿ ਕੇ, ਮੈਂ ਕਿਹਾ ਯਾਰ ਲੈ ਇਹ ਤਾਂ ਝੱਟ ਪਿੱਛੋਂ ਨਾ ਦੀ ਵੱਲ, ਇਹਦੇ ਅੰਗੂਰ ਸਾਡੇ ਅੰਗੂਰਾਂ ਨਾਲ ਕਿਸ ਤਰ੍ਹਾਂ ਰਲ ਸਕਦੇ। ਇਹ ਗੌਹਰ ਰਹਿਮਾਨ ਸਾਹਿਬ ਦੀ ਉਹ ਮਤਲਬ ਵੱਲ ਦਾ ਅਤੇ ਇੰਨਾ ਅੱਛਾ ਸੀਨ ਹੁੰਦਾ ਅਤੇ ਦਰਿਆ ਕੋਲ ਵਗੇ ਪਿਆ ਅਤੇ ਮਸਜਿਦ ਇਹਨਾਂ ਦੀ ਬੜੀ ਉੱਥੇ। ਫਿਰ ਅਸਾਂ ਹਜ਼ਰਤ ਜੀ ਨੇ ਆਖਿਆ ਵੀ ਤੁਸਾਂ ਤੁਹਾਨੂੰ ਨਾਸ਼ਤਾ ਦਿੰਦੇ ਹਾਂ, ਇਹ ਲਾਰੀ ਦੇ ਨਾਲ ਨਾ ਬੰਨ ਲਿਆ ਜੇ ਨਾਸ਼ਤਾ ਆਪਣਾ ਆਪਣਾ, ਰਸਤੇ 'ਚ ਖਾਇਆ ਜੇ, ਇੱਥੇ ਰਾਹ 'ਚ ਨਾ ਖਾਇਆ ਜੇ, ਨਹੀਂ ਤਾਂ ਉਹ ਪਹਾੜੀਆਂ ਤੋਂ ਜਿਸਲੇ ਬੱਸ ਗੁਜ਼ਰੇਗੀ ਉਲਟੀ ਆਵੇਗੀ, ਤੁਹਾਨੂੰ ਕਹਿ ਖੂਹ ਆਵੇਗੀ। ਉਹ ਸਾਥੀਆਂ ਨੂੰ ਭੁੱਖ ਬੜੀ ਟਾਈਟ ਹੁੰਦੀ ਹੈ, ਉਹ ਲਾਰੀ 'ਚ ਬਹਿੰਦਾ ਸਾਰੀ, ਹਰ ਕਿਸੇ ਨੇ ਆਉਂਦੀ ਜੀ ਕੱਢ ਕੇ ਉੱਤੇ ਆਂਡੇ ਛਾਂਡੇ ਆਉਣ ਤਾਂ ਰਗੜ ਗਏ ਜੀ। ਅਤੇ ਉਹ ਫਿਰ ਸਾਰੇ ਰਾਹ ਇਹਨਾਂ ਨੂੰ ਯਾਦ ਕਰਦੇ ਆਏ, ਮਾਸ਼ਾਅੱਲਾ ਹੈ, ਗੌਰਵ ਰਹਿਮਾਨ ਅੱਲਾਹ ਤਾਲਾ ਇਹਨਾਂ ਨੂੰ ਵੀ ਬਹੁਤ ਹੀ ਬੀਬੇ ਅਤੇ ਬਹੁਤ ਹੀ ਪੁਰਖਲੂਸ ਅਤੇ ਬਹੁਤ ਹੀ ਦਿਲ ਖੁਸ਼ ਹੋ ਜਾਂਦਾ ਜਿਸਲੇ। ਅਤੇ ਇਹੋ ਜਿਹੇ ਹਜ਼ਰਤ ਵੀ ਪਏ ਨੇ ਜਿਨ੍ਹਾਂ ਨੂੰ ਜਾਣਦੇ ਤਾਂ ਨਹੀਂ, ਲੇਕਿਨ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਨਾ ਕਰਾਚੀ ਵਾਲਿਆਂ ਦੀ, ਕਰਾਚੀ ਜਿਹਦੇ ਅਸੀਂ ਗਏ ਉਮਰੇ 'ਤੇ, ਅਤੇ ਪਹਿਲੇ ਉਸ ਮਸਜਿਦ 'ਚ ਗਏ, ਉਹਨਾਂ ਨੇ ਬੜੀ ਖਿਦਮਤ ਕੀਤੀ, ਅਤੇ ਬਲਕਿ ਉਹ 80-82 ਆਦਮੀ ਹੋਈਏ ਨਾ, ਅਤੇ ਉਹ ਹਵਾਈ ਜਹਾਜ਼ ਵਾਲੀ ਕੰਪਨੀ ਵਾਲੇ ਆਖਣ ਵੀ ਇਹ ਇੱਕੋ ਵਾਰੀ ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ, 40 ਬੰਦੇ ਅੱਜ ਚਲੇ ਜਾਓ, 40 ਕੱਲ੍ਹ ਨੂੰ ਚਲੇ ਜਾਏ। ਹਜ਼ਰਤ ਜੀ ਫੇਰ ਗਏ, ਉਹਨੇ ਆਖਿਆ 40 ਅੱਗੇ ਜਾ ਚਲੇ ਜਾਣਗੇ, ਇਹ ਜੱਦੇ ਅੱਪੜ ਜਾਣਗੇ, ਉਹ ਮਗਰੋਂ ਅਜੇ ਇੱਥੇ ਬੈਠੇ ਹੋਣਗੇ, ਉਹ ਅਗਾ ਮੱਕੇ ਚਲੇ ਜਾਣਗੇ ਤਾਂ ਉਹ ਜੱਦੇ ਅੱਪਣਗੇ, ਉਹ ਅਗਾ ਮਦੀਨੇ ਚਲੇ ਜਾਣਗੇ ਅਤੇ ਇਹ ਮੱਕੇ ਅੱਪਣਗੇ, ਉਹ ਸਾਡਾ ਤਾਂ ਸਾਰਾ ਨਿਜ਼ਾਮ ਹੀ ਗੜਬੜ ਹੋ ਜਾਏਗਾ, ਇਹ ਤਾਂ ਇਕੱਠੇ ਜਾਣਾ, ਇਕੱਠੀਆਂ ਉਹ ਸੀਟਾਂ ਨਾ ਦੇਣ। ਕਮਾਲ ਹੈ ਬਈ, ਉਹ ਅਸਾਂ ਆਖੀ ਵੀ ਯਾਰ ਇਕੱਠੀਆਂ ਸੀਟਾਂ, 80 ਸੀਟਾਂ 82 ਸੀਟਾਂ ਸਾਨੂੰ ਇਕੱਠੀਆਂ ਦਿਓ ਜਹਾਜ਼ ਦੇ ਵਿੱਚ। ਉਹ ਇੱਕ ਉਹ PIA ਦਾ ਹੋਵੇ ਜੀ ਕੋਈ ਅਫਸਰ, ਉਹਦਾ ਇੱਕ ਐਡਾ ਕੋਈ ਮੁੰਡਾ ਹੋਵੇ ਕੋਈ 13-14 ਸਾਲ ਦਾ, ਉਹਨੂੰ ਛੱਡਣ ਆਇਆ ਵੀ ਇਹਨੇ ਵੀ ਉਮਰੇ 'ਤੇ ਜਾਣਾ ਜੀ, ਸਾਡੇ ਮੁੰਡੇ ਨੂੰ ਨਾਲ ਲਈ ਜਾਇਆ ਜੇ ਅਤੇ ਇਹਨੂੰ ਆਪਦੇ ਨਾਲ ਰੱਖਿਆ ਜੇ ਅਤੇ ਉੱਥੇ ਉਮਰਾ ਕਰ ਆਵੇਗਾ। ਅਤੇ ਅਸਾਂ ਉਹਨੂੰ ਹਜ਼ਰਤ ਜੀ ਨੇ ਆਖਿਆ ਵੀ ਯਾਰ ਸਾਨੂੰ ਤੂੰ ਇਕੱਠੀਆਂ ਸੀਟਾਂ ਨਹੀਂ ਭੇਜਣ ਦੇ, PIA ਵਾਲੇ ਅਤੇ ਉਹ ਤਾਂ ਵੱਖਰੀਆਂ ਵੱਖਰੀਆਂ ਦਿੰਦੇ ਨੇ। ਉਹਨੇ ਆਖਿਆ ਹਾਂ, ਉਹਨੇ ਕੋਈ ਮਸਲਾ ਨਹੀਂ, ਸਵੇਰੇ ਤੁਹਾਨੂੰ ਜਹਾਜ਼ ਹੀ ਵੱਖਰਾ ਚਾਰਟਰ ਕਰਕੇ ਦਿੰਦੇ ਹਾਂ, ਸਪੈਸ਼ਲ ਤੁਹਾਡਾ ਖਾਣਾ, ਸਪੈਸ਼ਲ ਤੁਹਾਡਾ ਜਹਾਜ਼, ਅਤੇ ਸਾਰੇ ਇਕੱਠੇ, ਤੁਹਾਡੀ ਤਾਂ ਕੋਈ ਸੀਟ ਬਚੇਗੀ ਤਾਂ ਕਿਸੇ ਹੋਰ ਨੂੰ ਦਿਆਂਗੇ, ਨਹੀਂ ਤਾਂ ਤੁਸੀਂ ਜਾਓਗੇ ਸਾਰੇ। ਉਹ ਫਿਰ ਐਸਾ ਇਤਫਾਕ ਹੋਇਆ ਕਿ ਹਜ਼ਰਤ ਜੀ ਅਤੇ ਮੇਰੀ ਸੀਟ ਮੁੜ ਵਿੱਚ ਇਕੱਠੀ ਆ ਗਈ, ਇੱਥੇ ਹਜ਼ਰਤ ਜੀ ਬੈਠੇ ਹੋਣ ਅਤੇ ਨਾਲ ਇੱਥੇ ਅਗਲੀ ਫਰੰਟ ਸੀਟ। ਉਹ ਮੈਨੂੰ ਪਹਿਲਾਂ ਹੀ ਇਤਫਾਕ ਹੋਵੇ ਹਵਾਈ ਜਹਾਜ਼ ਦੇ ਵਿੱਚ ਰੋਟੀ ਰਾਟੀ ਖਾਣ ਦਾ, ਮੈਨੂੰ ਪਤਾ ਹੀ ਨਾ ਹੋਵੇ ਵੀ ਇਹਦੇ 'ਚ ਕੀ ਹੈ ਜਾਂ ਕੀ ਹੈ, ਕਿਸੇ 'ਚੋਂ ਦਹੀਂ ਹੋਵੇ, ਕਿਸੇ 'ਚ ਕੋਈ ਹਲਵਾ ਜਿਹਾ, ਕਿਸੇ 'ਚ ਕੀਮਾ ਜਿਹਾ, ਕਿਸੇ ਉਹ ਮੈਂ ਹਜ਼ਰਤ ਜੀ ਵੱਲੇ ਵੇਖਾਂ, ਉਹ ਜਿਵੇਂ ਉਹ ਕਾੜ ਬਵੀ ਬਸ ਉਹ ਚੀਜ਼ ਹੀ ਫੜ ਲਵਾਂ ਅਤੇ ਲੱਗ ਪਵਾ ਕਰ, ਉਹ ਜਿਹੜੀ ਰੱਖ ਦੇ ਬਵੀ ਰੱਖ ਦੇ। ਹਜ਼ਰਤ ਜੀ ਦੱਸਣ ਬਈ ਆਹ ਜਿਹੜੀਆਂ ਥੱਲੇ ਇੱਕ ਫੱਟੀ ਜਿਹੀ ਲੱਗੀ ਹੈ ਨਾ, ਇਹ ਪੈਰ ਥੱਕ ਜਾਣ ਅਤੇ ਇਹਨੂੰ ਤਾਂ ਕਰਕੇ ਇਹਦੇ 'ਚ ਪੈਰ ਰੱਖ ਲਈਦੇ ਨੇ, ਮੁੜ ਪੈਰ ਥੱਕਦੇ ਨੇ। ਉਹ ਮੈਂ ਜਿਹੜਾ ਮੈਂ ਕਿਹਾ ਯਾਰ ਹਜ਼ਰਤ ਜੀ ਬੜੇ ਮਸਾਈਆ ਅਤੇ ਬੜੇ ਇੱਦਾਂ ਖੁਸ਼ ਕਰਨ ਵਾਲੇ, ਉਹ ਸਫ਼ਰ ਦੇ ਵਿੱਚ ਬੜੀ ਬੋਰੀਅਤ ਜੀ ਹੁੰਦੀ ਹੈ। ਉਹ ਇੱਕ ਏਅਰ ਹੋਸਟਸ ਜੀ ਕੋਲੋਂ ਸਾਡੇ ਲੰਘੀ, ਉਹ ਬੋਤਲਾਂ ਦਿੰਦੀ ਜਾ ਰਹੀ ਹੋਵੇ ਸੋਡੇ ਦੀਆਂ, ਉਹ ਜਿਸਲੇ ਗੱਲ ਲੰਘ ਗਈ ਨਾ, ਕਹਿੰਦੇ ਸ਼ਫੀ ਸਾਹਿਬ ਆਪ ਇਸੇ ਜਾਣਦੇ ਹੈ, ਇਹ ਹਜ਼ਰਤ ਜੀ ਮੈਨੂੰ ਪਿਆ ਕਰ, ਆਪ ਇਸੇ ਜਾਣਦੇ ਹੈ। ਮੈਂ ਕਿਹਾ ਹਜ਼ਰਤ ਮੈਂ ਇਹਨੂੰ ਕਿੱਥੇ ਜਾਣਦਾ, ਇਹ ਪਤਾ ਨਹੀਂ ਕੌਣ, ਅਰੇ ਆ ਰਹੀ ਹੈ ਤੂੰ ਆਪ ਕੇ ਬਾਬਰ ਨਗਰ ਸੇ ਹੈ, ਇੱਧਰ ਆਓ ਨਾ ਬਈ ਸਿਸਟਰ, ਇੱਧਰ ਆਓ, ਉਹ ਇਸੇ ਇਨਸੇ ਮਿਲੀਏ ਦੇ ਦੇ, ਸ਼ਫੀ ਸਾਹਿਬ ਆਪ ਕੇ ਬਾਬਰ ਨਗਰ ਸੇ ਹੈ। ਉਹ ਵਿਚਾਰੀ ਜੀ ਮੈਨੂੰ ਅਦਾ ਬਰਸ ਜੀ, ਮੈਂ ਕਿਹਾ ਬਈ ਠੀਕ ਹੈ ਬਾਈ, ਉਹ ਸਾਡੇ ਅੱਗੇ ਜੀ ਬਦੋ ਬਦੀ ਨਾ ਵੀ ਬੋਤਲ ਪੀਓ ਤਾਂ ਦੋ ਹੋਰ ਰੱਖ ਜਾਵੇ। ਮੈਂ ਕਿਹਾ ਵੀ ਹਜ਼ਰਤ ਜੀ ਨੇ ਚੰਗਾ ਬਾਈ, ਤੋ ਮਤਲਬ ਇਹਨਾਂ ਦੇ ਸ਼ਾਹ ਸਾਹਿਬ ਦਾ ਤੁਹਾਨੂੰ ਇੱਕ ਲਤੀਫਾ ਸੁਣਾਈਏ। ਸ਼ਾਹ ਸਾਹਿਬ ਬਹੁਤ ਹੀ ਨੇ ਮਜ਼ਾਈਆ, ਬਹੁਤ ਹੀ ਹਸਮੁੱਖ, ਹਾਲਾਂਕਿ ਇਹ ਜਿਹੜੀ ਤਸੱਵਫ ਹੈ ਨਾ ਇਹਦੇ ਵਿੱਚ ਬੰਦਾ ਰੁੱਖਾ ਜਿਹਾ ਹੋ ਜਾਂਦਾ, ਲੇਕਿਨ ਸ਼ਾਹ ਸਾਹਿਬ ਦੀ ਜਿਹੜੀ ਅੰਦਰੋਂ ਸੀ ਨਾ ਬਹੁਤ ਹੀ ਹਸਮੁੱਖ ਅਤੇ ਬਹੁਤ। ਉੱਥੇ ਬੈਠੇ ਹੋਈਏ ਬਾਬਲ ਨਗਰ ਜਿਲਾਨੀ ਸਾਹਿਬ ਦੇ ਉੱਥੇ ਬੈਠਕ ਦੇ ਵਿੱਚ, ਅਤੇ 10-15 ਬੰਦੇ ਉੱਥੇ ਬੈਠੇ ਹੋਈਏ, ਮੈਨੂੰ ਵੀ ਬੁਲਾਇਆ ਇਹਨਾਂ ਨੇ। ਹਜ਼ਰਤ ਜੀ ਨੇ ਜੀ ਉਹਦਾ ਹਜ਼ਰਤ ਜੀ ਮਾਸ਼ਾਅੱਲਾ ਜੀ ਹਰ ਤਰ੍ਹਾਂ ਨਾਲ ਅਸੀਂ ਅਸਲ ਅਫਜ਼ਲ
ਡਾਕਟਰ ਅਫਜ਼ਲ ਸਰ
افضل افضل حضرت جی بلا رہے نے تو حضرت نہیں حضرت جی بڑے حضرت جی پہ سدے نے آ ذرا سن کے آ گل سن کے آ وہ لطیفے لطوفے اس طرح بڑے ہوندے رہے جی تے شاہ صاحب نے آدھے بھائی ساڈے ایک باول پور کا ہوئے وڈیرا وہ کھانا پیا کھاوے ایک کتا بھج کے بوہے اگے آ جائے وہ آپ دے جڑا نوکر رکھے سو آدھا یہ بجا ون کتے کو بجا ون پر وہ بچارا جی انہوں باہر کھ کے مڑ آیا کتا مغل بھج کے آ کھلوتا وہ آدھا تینوں آخا کتے کو پر باہر بجا ون وہ مڑ کتے باہر کھ گیا وہ پھر آیا تو مڑ پیچھے آ گیا وہ آدھا تینوں آخیا کتے کو بجا ون وہ آدھا صحیح میں تو بجا کے باہر کھنا تھی چچ چچ کرتے جو روٹی وہ دند کوئی نہیں سی نا وہ پچک پچک کرتے جو کتا ول آ جاتا ہے میں تو تین واری کھ کے آیا وہ بڑا آیا کھڑا بڑا ہسے شاہ صاحب نے اس لطیفے تو بڑا تو اس طرح انہوں کی بڑی نا بہت ہی ماشاء اللہ طبیعت سی بہت ہی اچھی بڑا تڑپ تیری ایاں بجلی میں آتش میں شرارے میں جھلک تیری ہویدا چاند میں سورج میں تارے میں بلندی آسمانوں میں زمینوں میں تیری پستی روانی بحر میں افتادگی تیری کنارے میں شریعت کیوں گریباں گیر ہو ذوق تکلم کی چھپا جاتا ہوں اپنے دل کا مطلب اشتہارے میں جو ہے بیدار انسان میں وہ گہری نیند سوتا ہے شجر میں پھول میں ہے وہاں میں پتھر میں ستارے میں مجھے پھونکا ہے سوزے قطرائے اشکے محبت نے غضب کی آگ تھی پانی کے چھوٹے سے شرارے میں اللہ تبارک تعالیٰ شاہ صاحب نو بہشتاں دے وچ جنت اور فردوس دے وچ جگہ دے وے ساڈے حضرت جی نو صبر تے خلوص تے انہاں نو تندرستی دے وے تے اے جماعت نو ایویں خوش و خرم تے انہاں نو لمبی اے اللہ انہاں نو اسی طرح اس راہ دے اُتے چلاویں تے اے اللہ اے تیرے بندے نے تے تیرے اگے ہی اسی ہاتھ پھیلا دے پیا شاہ صاحب نو جنت دے وچ اچا مقام دے وی صلی اللہ تعالی علی خیر خلق ہی محمد علیہ صاحب
بہت بہت شکریہ سر بہت اچھا